ओंकार सतनाम कर्ता पुरख निर्भव निर्वैर अकाल मूरत अजूनी शैभं गुरुप्रसाद दोए कर जोड़ मांगो एक दाना साहिब तुठै पावा सास सास नानक आराधे आठ पहर गुण गावा कवन वडाई कह सको बे अंत गुणीता कर कृपा मोहे नाम देहो नानक दर्श रीता कर कृपा मोहे नाम देहो नानक दर्श रीता परम सम्मान योग चवर छत्र दे मालक जुग हो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरमुख प्यारे सत संगी जनों गुरुदेव दे चरण परसन लई हफ्तावरी दीवान विच सतगुरु के चरणा विच हाजिर होए हो इलाही बाणी दा कीर्तन आप जी ने सरवण कीता है। आओ जितनी कु सूज धन गुरु ग्रंथ साहिब जी कृपा करके बख्शनगे आपां गुरमत विचारां दी सांझ करनी है। कृपा करके एकाग्रता जरूर बख्शिया जे क्योंकि जितनी देर तक एकाग्रता ना होवे ना वक्ते नू गल कहण दा आनंद आउंदा ना संगत नू सुन दा कुछ आनंद आउंदा। गुरु कृपा करे सह बख्शिश करन आप ही खौमे दे रोग तो बचा सतगुरु पवित्र बचना दी विचार करा लैन गुरु बख्शी फतेह प्रवान करो जी। वाहिगुरु जी का खालसा वाहिगुरु जी की फतेह। भगत रविदास जी का उचारण किया होया शब्द आप जिया नू भाई साहब होर ने कीर्तन अंदर सरवण कराया। माधो सत संगत शरण तुम्हारी माधो दा अर्थ है माया दा पति जिस नू बाणी विच माधव भी कहे। माया दा पति परमेश्वर हे मेरे वाहिगुरु हे मेरे प्रभु हे मेरे निरंकार आप जी दी साध संगत दी शरण विच आया वां। असाडा जीवन ता औगणा नाल भरिया है पर तेरे कोल इन्नी कु कृपा है तुसी पार उपकार करके सानू बख्श दिंदे हो। उदाहरण बड़ी सोहनी दिती कहन लगे दाता तू चंदन है असी अरिंड दा रुख हां ते अरिंड दा रुख उस नू कहिंदे ने जिस दे नेड़े कोई भी बहना नहीं चाहता जिस रुख नू कोई भी चंगिया नहीं समझदा। ए मेरे मालक असी अरिंड हां तू चंदन है पर जदों तेरी संगत विच आके टिक गए ते तेरी संगत दी कृपा नाल साडे वर्गे नीच रुख विचों भी तेरे नाम दी महक आउण लग पई। गुरमुख प्यारियो ਜਿਹੜਾ ਬਚਨ ਭਗਤ ਰਵਿਦਾਸ ਜੀ ਨੇ ਕਿਹਾ ਵਾਕਈ ਉਹਨਾਂ ਦੇ ਜੀਵਨ ਦਾ ਤਜਰਬਾ ਹੈ। ਧਿਆਨ ਦੇਣਾ, ਸਤਿਗੁਰੂ ਕੀ ਬਾਣੀ ਵਿਚ ਆਪਾਂ ਪਹਿਲੇ ਦਿਨ ਵੀ ਇਹ ਵਿਚਾਰ ਕੀਤੀ ਸੀ, ਭਗਤ ਜੀ ਦਾ ਜਿੱਦਣ ਪੁਰਬ ਸੀ, ਨਾਮ ਵਿਚ ਇੰਨੀ ਕੁ ਤਾਕਤ, ਜੇ ਕੋਈ ਵੀ ਹਿਰਦਾ ਨਾਮ ਨਾਲ ਜੁੜ ਜਾਏ ਤੇ ਮੇਰਾ ਪਰਮੇਸ਼ਵਰ ਕਿਰਪਾ ਕਰਕੇ ਉਸ ਨੀਚ ਨੂੰ ਵੀ ਉੱਚਿਆ ਬਣਾ ਦਿੰਦਾ ਹੈ। ਸਤਿਗੁਰੂ ਕੀ ਬਾਣੀ ਵਿਚ ਬਚਨ ਆਉਂਦੇ ਨੇ, ਹਜ਼ੂਰ ਦੀ ਬਾਣੀ ਵਿਚ ਭਗਤ ਰਵਿਦਾਸ ਜੀ ਨੇ ਬਚਨ ਕੀਤਾ, ਕਹਿਣ ਲੱਗੇ ਪ੍ਰਭੂ ਜਿਹੜੇ ਲੋਕ ਤੇਰੇ ਚਰਨਾਂ ਦੀ ਸੰਗਤ ਵੀ ਚਲੇ ਗਏ, ਜਿਹੜੇ ਤੇਰੀ ਸੰਗਤ ਵਿਚ ਬੈਠ ਕੇ ਤੇਰੇ ਪਿਆਰਿਆਂ ਦੀ ਸੰਗਤ ਵਿਚ ਬੈਠ ਗਏ, ਉਹਨਾਂ ਤੇ ਇੰਨੀ ਕੁ ਕਿਰਪਾ ਤੇਰੀ ਹੋ ਗਈ, ਉਹਨਾਂ ਨੀਚ ਲੋਕਾਂ ਨੂੰ ਵੀ ਲੋਕ ਪੂਜਣ ਲੱਗ ਪਏ, ਅਸਲ ਵਿਚ ਕਿਰਪਾ ਤਾਂ ਤੇਰੇ ਨਾਮ ਦੀ ਹੈ। ਭਗਤ ਜੀ ਨੇ ਬਚਨ ਕੀਤਾ, ਕਹਿਣ ਲੱਗੇ ਐਸੀ ਲਾਲ ਤੁਝ ਬਿਨ ਕੌਣ ਕਰੇ, ਖੇ ਮੇਰੇ ਲਾਲ ਦਾ ਅਰਥ ਇੱਥੇ ਵਾਹਿਗੁਰੂ ਵੇ, ਖੇ ਪ੍ਰਭੂ ਤੇਰੇ ਤੋਂ ਬਿਨਾਂ ਇਹ ਕਿਰਪਾ ਕੌਣ ਕਰ ਸਕਦਾ, ਕੀ ਕਿਰਪਾ ਕੀਤੀ। ਭਗਤ ਜੀ ਕਹਿੰਦੇ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛਤਰ ਧਰੇ, ਗਰੀਬਾਂ ਨੂੰ ਨਿਵਾਜਣ ਵਾਲਿਆ ਤੂੰ ਕਿਰਪਾ ਕਰੇ, ਜਿਹਨੂੰ ਕੋਈ ਨੀ ਜਾਣਦਾ ਉਹਦੇ ਮੱਥੇ ਦੇ ਉੱਪਰ ਤੂੰ ਛਤਰ ਚੁਲਾ ਦੇਂਦਾ, ਨੀਚੇ ਊਚ ਕਰੇ ਮੇਰਾ ਗੋਬਿੰਦ। ਭਗਤ ਜੀ ਕਹਿ ਰਹੇ ਨੇ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛਤਰ ਧਰੇ, ਜਾਂ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਧਰੇ ਜਿਹਦੇ ਪਰਛਾਵੇਂ ਤੋਂ ਲੋਕ ਨਫ਼ਰਤ ਕਰਦੇ ਨੇ, ਤੂੰ ਉਹਦੇ ਉੱਤੇ ਆਪਣੀ ਕਿਰਪਾ ਕਰ ਦੇਨੇ। ਨੀਚੇ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਤੇ ਕਹਿਣ ਲੱਗੇ ਦੇਖੋ ਉਹ ਮਾਲਕ ਨੀਵਿਆਂ ਨੂੰ ਉੱਚਿਆਂ ਚੁੱਕਦਿਆਂ ਕੋਈ ਦੇਰੀ ਨਹੀਂ ਲਾਂਦਾ, ਤੇ ਨਾਲੇ ਉਹਨੂੰ ਕਿਸੇ ਦਾ ਭੈ ਵੀ ਨਹੀਂ ਕਿ ਤੂੰ ਐਸ ਨੀਵੇਂ ਬੰਦੇ ਨੂੰ ਇੰਨਾ ਉੱਚਾ ਕਿਉਂ ਬਣਾ ਦਿੱਤਾ। ਨੀਚੇ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਤੇ ਕਹਿੰਦੇ ਨੇ ਨਾਮ ਦਿਓ ਕਬੀਰ ਤਲੋਚਨ ਸਦਨਾ ਸਹਿਣ ਤਰੇ। ਭਗਤ ਰਵਿਦਾਸ ਕਹਿੰਦਾ ਕੱਲਾ ਮੈਂ ਨਹੀਂ, ਤੁਸੀਂ ਨਾਮਦੇਵ ਨੂੰ ਪੜ੍ਹੋ ਜਿਹਨੂੰ ਲੋਕ ਛੀਂਬਾ ਕਹਿੰਦੇ ਨੇ, ਤੁਸੀਂ ਸਦੇ ਨੂੰ ਪੜ੍ਹੋ ਜਿਹਨੂੰ ਲੋਕ ਕਸਾਈ ਕਹਿੰਦੇ ਨੇ, ਨਾਮ ਦਿਓ ਕਬੀਰ ਤਲੋਚਨ ਕਬੀਰ ਜਿਹਨੂੰ ਲੋਕ ਜੁਲਾਹਾ ਕਹਿੰਦੇ ਨੇ ਨੀਵੀਂ ਜਾਤ ਦਾ, ਨਾਮ ਦਿਓ ਕਬੀਰ ਤਲੋਚਨ ਸਦਨਾ ਸਹਿਣ ਤਰੇ। ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੈ ਸਭੈ ਸਰੈ, ਮੇਰੇ ਵਾਹਿਗੁਰੂ ਕੋਲ ਇੰਨੀ ਤਾਕਤ ਏ ਪਿਆਰਿਓ, ਜਿਹੜਾ ਉਹਦੀ ਸੰਗਤ ਵਿਚ ਆ ਕੇ ਨਾਮ ਵੀ ਜੁੜ ਜਾਏ ਉਹਨੂੰ ਕਿਰਪਾ ਕਰਕੇ ਮੇਰਾ ਮਾਲਕ ਨੀਵੇਂ ਤੋਂ ਉੱਚਿਆਂ ਕਰ ਦਿੰਦਾ। ਇੱਥੇ ਉੱਚੇ ਦਾ ਭਾਵ ਇਹ ਨਹੀਂ ਕਿ ਉਹ ਦੁਨੀਆਂ ਦੇ ਵਿਚ ਕਿਤੇ ਸਭ ਤੋਂ ਹਾਕਮ ਬਣ ਜਾਂਦਾ, ਅਸਲ ਵਿਚ ਉਹਦਾ ਅਦਬ ਸਤਿਕਾਰ ਇੰਨਾ ਇਸ ਲੋਕ ਵਿਚ ਵੀ ਪ੍ਰਵਾਨ ਏ, ਤੇ ਜਪਣ ਵਾਲਾ ਮਨੁੱਖ ਜਿਹੜਾ ਮਾਲਕ ਦੀ ਦਰਗਾਹ ਵਿਚ ਵੀ ਪ੍ਰਵਾਨ ਹੋ ਜਾਂਦਾ। ਸਾਧ ਸੰਗਤ ਬਾਣੀ ਦੇ ਕੁਝ ਪ੍ਰਮਾਣ ਨੇ, ਹਜ਼ੂਰ ਕਹਿੰਦੇ ਨੇ ਜਿਸ ਬੰਦੇ ਨੂੰ ਕੋਈ ਨਹੀਂ ਨਾ ਜਾਣਦਾ, ਜਿਹਦੀ ਕਿਤੇ ਵੀ ਵਾਕਫੀਅਤ ਨਹੀਂ, ਉਹ ਕਿਤੇ ਟਿਕ ਕੇ ਪ੍ਰਭੂ ਦੇ ਨਾਮ ਨਾਲ ਜੁੜ ਜਾਏ ਤੇ ਮੇਰਾ ਵਾਹਿਗੁਰੂ ਇੱਕ ਖਿਨ ਦੇ ਅੰਦਰ ਉਹਨੂੰ ਚਾਰ ਕੁੰਟਾਂ ਵਿਚ ਪ੍ਰਗਟ ਕਰ ਦਿੰਦਾ, ਤੇ ਜਿਸ ਬੰਦੇ ਦੇ ਤਨ ਤੋਂ ਲੋਕੀ ਨਫ਼ਰਤ ਕਰਦੇ ਹੋਣ ਜੇ ਨਾਮ ਵੀ ਜੁੜ ਜਾਏ ਤੇ ਸਾਲੀ ਸਾਰੀ ਸ੍ਰਿਸ਼ਟੀ ਉਹਦੇ ਚਰਨ ਮਲਮਲ ਕੇ ਧੋਂਦੀ। ਆਪਾਂ ਪੜ੍ਹ ਰਹੇ ਸਾਂ ਸਾਹਿਬ ਦੇ ਬਚਨ ਤੇ ਗੁਰਦੇਵ ਬਾਣੀ ਵਿਚ ਕਹਿੰਦੇ ਨੇ ਜਿਸ ਨੀਚ ਕੋਈ ਨਾ ਜਾਣੈ, ਜਿਸ ਨੀਵੇਂ ਬੰਦੇ ਨੂੰ ਕੋਈ ਨਹੀਂ ਜਾਣਦਾ, ਨਾਮ ਜਪਤ ਉਹ ਚੌਂ ਕੁੰਟ ਮਾਨੈ, ਜਦੋਂ ਨਾਮ ਨਾਲ ਜੁੜਿਆ ਚਾਰੇ ਕੁੰਟਾਂ ਦੇ ਲੋਕ ਉਹਨੂੰ ਜਾਣਨ ਲੱਗ ਪਏ, ਜਾਂ ਕਹਿ ਨਿਕਟ ਨਾ ਆਵੇ ਕੋਈ, ਜਿਹਦੇ ਨੇੜੇ ਵੀ ਕੋਈ ਬਹਿਣਾ ਨਹੀਂ ਚਾਹੁੰਦਾ। ਜਦੋਂ ਨਾਮ ਦੀ ਕਿਰਪਾ ਹੋ ਗਈ ਸਗਲ ਸ੍ਰਿਸ਼ਟ ਉਹਾਂ ਕੇ ਚਰਨ ਮਲ ਧੋਈ, ਸਾਰੀ ਸ੍ਰਿਸ਼ਟੀ ਜਿਹੜੀ ਏ ਉਹਦੇ ਚਰਨਾਂ ਨੂੰ ਮਲ ਮਲ ਕੇ ਧੋਂਦੀ ਏ, ਜਿਹਦੇ ਉੱਪਰ ਮੇਰੇ ਨਿਰੰਕਾਰ ਜੀ ਦੀ ਕਿਰਪਾ ਹੋ ਜਾਏ, ਜਿਹੜਾ ਨਾਮ ਵਿਚ ਜੁੜ ਜਾਏ। ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੀ ਇੱਕ ਬੜੀ ਪਿਆਰੀ ਘਟਨਾ ਸ਼ਾਇਦ ਆਪ ਜੀ ਨੇ ਸੁਣੀ ਵੀ ਹੋਵੇ। ਜਦੋਂ ਗੁਰੂ ਕੀ ਕਿਰਪਾ ਹੋ ਜਾਏ, ਸਤਿਗੁਰੂ ਉੱਚੇ ਨੂੰ ਵੀ ਧਿਆਨ ਰੱਖਣਾ ਨੀਵੇਂ ਨੂੰ ਉੱਚਿਆ ਕਰ ਦਿੰਦਾ, ਤੇ ਜਿਹੜਾ ਮਾਨ ਵਿਚ ਮੱਤਾ ਉੱਚਾ ਬਣ ਕੇ ਰਹਿੰਦਾ ਇੱਕ ਖਿਨ ਵਿਚ ਰੱਬ ਉਹਦੇ ਤੱਪੜ ਰੋਲ ਕੇ ਰੱਖ ਦਿੰਦਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਇਹ ਡਰੌਲੀ ਗਏ, ਪਿੰਡ ਡਰੌਲੀ ਏ, ਤੇ ਉਸ ਪਿੰਡ ਦੇ ਵਿਚ ਗੁਰੂ ਹਰਗੋਬਿੰਦ ਸਾਹਿਬ ਦੀ ਰਿਸ਼ਤੇਦਾਰੀ ਵੀ ਸੀ, ਜਿਹਦਾ ਨਾਮ ਸੀ ਭਾਈ ਸਾਈ ਦਾਸ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧਿਆਨ ਰੱਖਣਾ ਸਾਂਢੂ ਵੀ ਲੱਗਦਾ ਸੀ, ਪਰ ਗੁਰੂ ਕਾ ਸਿੱਖ ਪਹਿਲਾਂ ਸੀ, ਜਾਤ ਬਰਾਦਰੀ ਉਹਨੇ ਬਾਅਦ ਵਿੱਚ ਰੱਖੀ। ਤੇ ਚੇਤੇ ਰੱਖਿਓ, ਜੇ ਅਸੀਂ ਕਹੀਏ ਨਾ ਕੋਈ ਮਹਾਂਪੁਰਸ਼ ਜਾਂ ਗੁਰੂ ਕੀ ਬਰਾਦਰੀ ਵਿੱਚੋਂ ਅਸੀਂ ਪਿਆਰਿਓ, ਨਹੀਂ, ਗੱਲ ਬਰਾਦਰੀ ਦੀ ਜਾਤ ਦੀ ਨਹੀਂ, ਗੱਲ ਤਾਂ ਗੁਰੂ ਕੀ ਕਿਰਪਾ ਲੈ ਕੇ ਜਿਹਨੇ ਕਮਾਈ ਕੀਤੀ ਪ੍ਰਵਾਨ ਉਹ ਨਹੀਂ ਹੋਣਾ। ਗੁਰੂ ਹਰਗੋਬਿੰਦ ਸਾਹਿਬ ਜੀ ਡਰੌਲੀ ਪਿੰਡ ਵਿੱਚ ਬੈਠੇ ਨੇ, ਕਹਿੰਦੇ ਨੇ ਇਲਾਹੀ ਬਾਣੀ ਦਾ ਕੀਰਤਨ ਹੋਇਆ ਤੇ ਸਤਿਗੁਰੂ ਨੇ ਮਨ ਬਣਾ ਲਿਆ, ਅੱਜ ਆਪਾਂ ਡਰੌਲੀ ਨੂੰ ਛੱਡ ਕੇ ਵਾਪਸ ਆਪਣੇ ਟਿਕਾਣੇ ਤੇ ਚਲੇ ਜਾਣਾ, ਆਪਾਂ ਕੀਰਤਪੁਰ ਜਾ ਪਹੁੰਚਣਾ। ਸਾਧ ਸੰਗਤ, ਅੰਮ੍ਰਿਤ ਵੇਲੇ ਦਾ ਕੀਰਤਨ ਹੋਇਆ, ਗੁਰੂ ਕੇ ਸਿੱਖਾਂ ਨੇ ਪਿਆਰ ਨਾਲ ਭਿੱਜ ਕੇ ਬਾਣੀ ਦਾ ਕੀਰਤਨ ਕੀਤਾ, ਤੇ ਜਦੋਂ ਪੂਰੀ ਤਿਆਰੀ ਹੋ ਗਈ ਵਾਪਸ ਜਾਣ ਦੀ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇੱਕੋ ਦਮ ਆਵਾਜ਼ ਦੇ ਕੇ ਕਹਿੰਦੇ ਨੇ, ਆਖਦੇ ਨੇ, ਸਿੱਖੋ ਅੱਜ ਦਾ ਦਿਨ ਹੋਰ ਠਹਿਰ ਜਾਓ, ਸਿਰਫ ਇੱਕ ਰਾਤ ਹੋਰ ਰਹਿਣੇ, ਕੱਲ ਨੂੰ ਅੰਮ੍ਰਿਤ ਵੇਲੇ ਆਪਾਂ ਇੱਥੋਂ ਕੂਚ ਜ਼ਰੂਰ ਕਰਾਂਗੇ। ਸਿੱਖਾਂ ਦੇ ਮਨ ਵਿੱਚ ਆਇਆ, ਇੱਕ ਪਾਸੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਟਿਕ ਜਾਓ, ਇੱਥੇ ਰਹੋ, ਦੂਸਰੀ ਤਰਫ ਰਾਤ ਦੀ ਤਿਆਰੀ ਕਰਾਈ ਸੀ ਕਿ ਆਪਾਂ ਅੰਮ੍ਰਿਤ ਵੇਲੇ ਦੇ ਦੀਵਾਨ ਤੋਂ ਬਾਅਦ ਵਾਪਸ ਚਲੇ ਜਾਣਾ, ਇਹਦਾ ਕਾਰਨ ਕੀ ਏ? ਪਰ ਕਿਸੇ ਦਾ ਹਿਆ ਨਹੀਂ ਪਿਆ ਕਿ ਗੁਰਦੇਵ ਨੂੰ ਪੁੱਛ ਹੀ ਲਈਏ, ਮਹਾਰਾਜ ਕੀ ਕਾਰਨ ਕਿ ਪਹਿਲਾਂ ਤੁਸੀਂ ਜਾਣ ਦੀ ਤਿਆਰੀ ਕੀਤੀ ਤੇ ਪਰਤ ਕੇ ਫਿਰ ਕਹਿ ਦਿੱਤਾ ਆਪਾਂ ਨਹੀਂ ਜਾਣਾ? ਸਤਿਗੁਰੂ ਨੂੰ ਪੁੱਛਿਆ ਕਿਸੇ ਨਹੀਂ, ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਟਿਕ ਗਏ ਨੇ। ਪਰ ਇਸੇ ਸਮੇਂ ਇੱਕ ਬੜੀ ਅਜੀਬ ਘਟਨਾ ਵਾਪਰੀ, ਇੱਕ ਸਿੱਖ ਦੇ ਘਰ ਦੀ ਬੱਚੀ ਏ। ਮੈਂ ਅਰਜ਼ ਇਹੀ ਕਰ ਰਿਹਾ ਵਾਂ ਉਸੇ ਸ਼ਬਦ ਦੇ ਆਧਾਰ ਤੇ, ਜਿਹੜਾ ਗੁਰੂ ਕੀ ਸੰਗਤ ਕਰੇਗਾ ਕਿਤੇ ਭਾਵਨਾ ਨਾਲ ਗੁਰੂ ਦਾ ਬਣ ਕੇ ਆ ਜਾਏ, ਮੇਰਾ ਸਤਿਗੁਰੂ ਉਸ ਨੀਵੇਂ ਨੂੰ ਉੱਚਿਆ ਕਰ ਦਿੰਦਾ। ਸਾਧ ਸੰਗਤ, ਸਿੱਖ ਦੀ ਬੱਚੀ ਏ, ਉਹਦੀ ਸ਼ਾਦੀ, ਉਹਦਾ ਵਿਆਹ ਹੋਇਆ ਤੇ ਜਦੋਂ ਉਹਦਾ ਵਿਆਹ ਹੋ ਚੁੱਕਾ, ਬਾਅਦ ਵਿੱਚ ਪਤਾ ਲੱਗਾ ਆਪ ਉਹ ਬੀਬੀ ਗੁਰੂ ਕੀ ਬਾਣੀ ਪੜ੍ਹਦੀ ਏ, ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਦਾ ਪਾਠ ਕਰਦੀ ਏ, ਸਾਰਾ ਦਿਨ ਜਪਜੀ ਸਾਹਿਬ ਦੇ ਪਾਠ ਚੱਲਦੇ ਰਹਿੰਦੇ ਨੇ, ਪਰ ਜਿਹਦੇ ਲੜ ਲੱਗੀ ਏ ਉਹ ਸਰਵਰ ਨੂੰ ਪੂਜਦਾ, ਕਬਰਾਂ ਦੀ ਪੂਜਾ ਕਰਦਾ, ਤੇ ਮਨ ਵਿੱਚ ਆ ਗਿਆ ਮੇਰੇ ਦਾਤਿਆ ਇਹ ਕੀ ਖੇਡ ਵਰਤਾ ਦਿੱਤੀ, ਬਾਪੂ ਦੇ ਘਰ ਵਿੱਚ ਤਾਂ ਬਾਣੀ ਨਾਲ ਜੁੜੀ ਸਾਂ, ਨਾਮ ਨਾਲ ਜੁੜੀ ਸਾਂ, ਤੇਰੀ ਕਿਰਪਾ ਦੇ ਨਾਲ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ, ਜਪਜੀ ਸਾਹਿਬ ਸਾਰਾ ਦਿਨ ਬਾਣੀ ਪੜ੍ਹਦੀ ਸਾਂ, ਪਤਾ ਨਹੀਂ ਅੱਜ ਮੇਰੇ ਸਤਿਗੁਰੂ ਕੀ ਖੇਡ ਵਾਪਰ ਗਈ, ਜੇ ਸਿੱਖਾਂ ਦੇ ਘਰ ਪੈਦਾ ਕਰਕੇ ਤੂੰ ਬਾਣੀ ਦੀ ਜਾਗ ਲਾਈ ਤੇ ਲੜ ਉਹਦੇ ਲਾ ਦਿੱਤਾ ਜਿਹੜਾ ਕਦੀ ਗੁਰੂ ਕੀ ਬਾਣੀ ਦੇ ਨੇੜੇ ਟੁਕਦਾ ਵੀ। ਜਿਹੜੇ ਗੁਰੂ ਨਾਨਕ ਦੀ ਸੰਗਤ ਨੂੰ ਵੀ ਮਾੜਾ ਭਲਾ ਕਹਿੰਦੇ ਨੇ, ਪਰ ਧਿਆਨ ਰੱਖਣਾ, ਡੋਲੀ ਵਿੱਚ ਪੈਣ ਤੋਂ ਪਹਿਲਾਂ ਇੱਕ ਅਰਦਾਸ ਇਸ ਬੀਬੀ ਨੇ ਕੀਤੀ ਸੀ, ਹੇ ਮੇਰੇ ਧੰਨ ਗੁਰੂ ਨਾਨਕ ਸਾਹਿਬ, ਜੇ ਮੇਰੀ ਭਾਵਨਾ ਪਵਿੱਤਰ ਏ, ਜੇ ਮੇਰੇ ਹਿਰਦੇ ਵਿੱਚ ਵਾਕਈ ਤੇਰੀ ਗੁਰਮਤ ਦਾ ਕਿਣਕਾ ਟਿਕਿਆ, ਤੇ ਕਿਰਪਾ ਕਰ ਇਹੋ ਜੀ ਕਲਾ ਵਰਤਾ, ਮੈਨੂੰ ਸਹੁਰੇ ਘਰ ਵਿੱਚ ਪੈਰ ਪਾਉਣ ਤੋਂ ਪਹਿਲਾਂ ਜਿਹਦੇ ਮੈਨੂੰ ਲੜ ਲਾਏ, ਘੱਟੋ ਘੱਟ ਇਹਦੇ ਜੀਵਨ ਨੂੰ ਤਬਦੀਲ ਕਰ ਦੇ, ਮੇਰੇ ਦਾਤਿਆ ਇਹ ਤੇਰੇ ਚਰਨਾਂ ਦਾ ਭਵਰਾ ਬਣ ਜਾਏ, ਤੇਰੀ ਬਾਣੀ ਦੇ ਨਾਲ ਜੁੜ ਜਾਏ। ਸਾਧ ਸੰਗਤ, ਮੰਗਦੇ ਅਸੀਂ ਬਹੁਤ ਕੁਛ ਆ ਗੁਰੂ ਦੇ ਕੋਲੋਂ, ਹਰ ਇੱਕ ਦੇ ਮੰਗਣ ਦਾ ਤਰੀਕਾ ਵੱਖਰਾ ਵੱਖਰਾ, ਮਾਈਆਂ ਬੀਬੀਆਂ ਭੈਣਾਂ ਬਜ਼ੁਰਗ ਸਾਰੇ ਆ ਕੇ ਮੰਗਣੇ ਆ ਝੋਲੀ ਅੱਡ ਕੇ, ਕੋਈ ਦੌਲਤ ਮੰਗਦਾ, ਕੋਈ ਪੁੱਤਰ ਮੰਗਦਾ, ਕੋਈ ਦੁਨੀਆਂ ਦੀ ਪਦਵੀ ਮੰਗਦਾ, ਪਰ ਮੇਰਾ ਸਤਿਗੁਰੂ ਕਹਿੰਦਾ ਜੇ ਮੰਗਣ ਤੁਰ ਪਿਆ ਨਾ, ਠੀਕ ਏ, ਸਭ ਕੁਝ ਦੇਣ ਵਾਲਾ ਪਰਮੇਸ਼ਵਰ ਏ, ਤੇਰੀ ਹਰ ਮੰਗ ਦੇ ਵਿੱਚ ਦੁਨੀਆਂ ਦਾ ਸੁੱਖ ਹੁੰਦਾ, ਪੁੱਤਰ, ਦੌਲਤ, ਪਦਵੀ, ਘਰ, ਨੌਕਰੀ, ਤੂੰ ਦੁਨੀਆਂ ਦੇ ਸੁੱਖ ਤੇ ਮੰਗਣੇ, ਕਿਸੇ ਦਿਨ ਹੱਥ ਜੋੜ ਕੇ ਇਹ ਵੀ ਕਿਹਾ ਕਰ ਮੇਰੇ ਸਤਿਗੁਰੂ ਅੱਜ ਕੁਝ ਨਹੀਂ ਮੰਗਣ ਆਇਆ, ਸਿਰਫ ਸਿੱਖੀ ਦੀ ਦਾਤ ਬਖਸ਼ ਦੇ ਤੇ ਨਾਮ ਦੀ ਦਾਤ ਦੇ ਦੇ। ਕਦੀ ਨਾਮ ਤੇ ਸਿੱਖੀ ਮੰਗੀ ਏ? ਭਾਵਾਂ ਕਿ ਅਸੀਂ ਅਰਦਾਸ ਅਸੀਂ ਰੋਜ਼ ਕਰਨੇ ਆ, ਮੰਗਣੇ ਜ਼ਰੂਰ ਆ, ਪਰ ਧਿਆਨ ਰੱਖਣਾ ਸ਼ਬਦੀ ਰੂਪ ਵਿੱਚ ਅੰਦਰੋਂ ਆਤਮਾ ਤੋਂ ਨਹੀਂ ਮੰਗਦੇ। ਸ਼ਬਦ ਤਾਂ ਰੋਜ਼ ਦੋਹਰਾਨੇ ਆ ਕਿ ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਕੇਵਲ ਅੱਖਰ ਦੋਹਰਾ ਦਿੰਦੇ ਆ पर कदी मन भी सोचते नहीं कि जिस गुरु तो मैं केस दान मांग के आया वा फिर उन्हें केसा की बेदबी क्यों करा, जिस गुरु तो मैं रहत दान मंगी है फिर ओदी रहत विच रवां क्यों ना। ताई हजूर बाणी विच कहिंदे ने सिखा जे मंगण तुरे है मांगना मांगन नीका हर जस गुरते मांगना, जे मंगने ता गुरु तो हरी दा जस मंग। साध संगत जेड़े झोली अड के ना मंगदे ने उन्हां दी झोली विच मेरा दाता किरपा भी पा दिंदा। इस बीबी ने डोली चरण तो पहला सिर्फ इको अरदास कीती, मेरे दात्या जे मेरी भावना शोधे ते उस घर भी जान तो पहला तू किरपा करके कोई कला वरता इनू सिखी दे नाल जोड़ लै, नहीं ते तेरी बच्ची अमृत वेले जड़ी बाणी पढ़ दिया एदी बाणी पढ़न उते भी पाबंदी लग जाएगी। साध संगत इधर बच्ची ने अरदास कीती, उधर गुरु हरगोबिंद साहब जी ने एक दिन अग्गा पा लिया कि अज आपां किते नहीं जाना केवल इथे टिकना है। ते कहिंदे ने सिख समझदे नहीं, पता नहीं की खेड गुरदेव अज तैयारी करके क्यों रोक गए। कहिंदे ने शामा दे वक्त बच्ची दी डोली उस पिंड विच जा पहुंची जिथे मेरे दीन दुनी दे मालक गुरु हरगोबिंद साहब बैठे। शामा दा दीवान सजिया, कहारा ने डोली रखी ते जदों बच्ची दी डोली रखी एदे कन्ना विच शाम दे वक्त कीर्तन दी आवाज पई, कन्ना विच शब्द पिया आए मिल गुरसिख आए मिल तू मेरे गुरु के प्यारे। कन्ना विच आवाज पई हर किया कथा कहानियां गुरमीत सुनाइया, ते मन ने क्या मना लगदा ते इंजे जिवें इस पिंड विच सिख रहिंदे होण जेड़े शाम दे वक्त गुरु की बाणी पै पढ़दे ने। उधर बच्ची दा नाम दा प्रवाह चले बाणी पढ़ी जाए, ते कहारा ने डोली रख दिती। पिंड दा एक मनुख कोलो निकलिया ते आवाज देख के पुछ दिए बजुर्गो ए पिंड सिखां दा है, इत्थे गुरु नानक दे सिख रहिंदे ने जेड़े शाम दे वक्त बाणी पै पढ़दे ने। कहिंदे ने अगो बजुर्ग ने कहा तीए केवल सिख नहीं इत्थे सिखी दियां दातां वंडण वाला मेरा गुरु बैठा होया, गुरु हरगोबिंद साहब बैठे ने। बैराग नाल खिरदा वह तुरिया नेत्रा विचों नीर दी झड़ी लग गई। पुछया बाबा किन्ने कु दिन हो गए ने गुरुदेव नू इत्थे आया, ते बाबे ने कहा बचिए अज सतगुरु ने अमृत वेले चले जाना सी, पता नहीं सारी तैयारी करा के अज गुरु फिर इत्थे रुक गया, ते अंदरों आवाज आई कमलिए असल विच तेरे हिरदे नल कीती हुई अरदास गुरु ने सुन ली ते तेरी खातर अज गुरु अज इत्थे टिकाणा बना के बैठ गए। साध संगत कहारा नू गहने दे दिते, कहन लगी एक वारी डोली गुरु के दरबार विच ले जाओ। जदों कहिंदे ने गुरु के दरबार विच डोली गई, बच्ची ने बस्तर सुहाग वाले पाए ने, हार शिंगार सुहागना वाला है, ते जाके गुरु हरगोबिंद साहब दे चरणा विच मत्था टेकिया। इन्नी कु बैराग विच फिस गई, सतगुरु दे चरण अपने नेत्रां दे नीर नाल धो दिते, ते साहब ने प्यार दे के क्या कह लगे बचिए धीए चला तां मैं सवेरे ही जाना सी पर याद रखी तू हिरदे नाल आवाज मारी मैं तेरी खातर एक दिन इत्थे होर रह गया तेरी इंतजार कर रहा सां। सतगुरु ने जदों इन्ने बचन कहे ते चरण पकड़ के कहा सी सतगुरु तेरी कृपा हर पखों में, बाणी दी बख्शिश है नाम दी कृपा है, पर सतगुरु जिदे लड़ लगियां बाणी नहीं पढ़दा नाम नहीं जपदा सरवर दा पुजारी है कबरां नू पूजदे ने, जे तू कृपा कर लगे किसे रहमत दे घर विच आया ता मैनू उस घर विचों भी सिक्खी दी दात दे दे ता जो मैं सदा लई तेरे चरणा विच जुड़ जावां। साध संगत इधर बच्ची अरदास पई कर दी है ते उधर एदे घर वाले दा नाम सी भाई साधु। मैं अर्ज कर रहा जेड़ा संगत विच आउंदा है गुरु उस नीवे नू उच्चियां चुक देंदा जी। भाई साधु देखिया घर वाली दा डोला गुरु की संगत विच है, गुस्से नाल मन भड़क उठिया कि असी तां गुरु नानक दे घर भी जांदे नहीं, असी सरवर ते रोट चढ़ाण वाले कबरां ते दीवे बालण वाले ਇਹ ਕਿਵੇਂ ਚਲੀ ਗਈ ਗੁਰੂ ਕੇ ਦਰਬਾਰ ਅੰਦਰ ਦੌੜ ਕੇ ਪਿੱਛੇ ਗਿਆ ਤੇ ਸਤਿਗੁਰੂ ਨੇ ਦੂਰੋਂ ਦੇਖ ਕੇ ਕਿਹਾ ਕਹਿਣ ਲੱਗੇ ਸਾਧੂ ਆ ਜਾ ਮੈਂ ਤੇਰੀ ਇੰਤਜ਼ਾਰ ਕਰਨਾ ਵਾ ਉਹ ਦੇਖ ਰੱਬ ਨੇ ਤੈਨੂੰ ਮਨੁੱਖਾ ਦੇ ਹੀ ਦਿੱਤੀ, ਅਜੇ ਵੀ ਤੂੰ ਕਬਰਾਂ ਤੇ ਦੀਵੇ ਬਾਲ ਕੇ ਆਪਣੇ ਜੀਵਨ ਨੂੰ ਬਰਬਾਦ ਪਿਆ ਕਰਨਾ। ਜਦੋਂ ਇੰਨੇ ਕੁ ਸ਼ਬਦ ਕਹਿ, ਸਾਧੂ ਅਜੇ ਵੀ ਤੂੰ ਕਬਰਾਂ ਤੇ ਦੀਵੇ ਬਾਲਨੇ, ਬਸ ਹਿਰਦਾ ਇੱਕ ਬਚਨ ਨੇ ਗੁਰੂ ਦੇ ਨੇ ਖੋਲਿਆ, ਚਰਨਾਂ ਵਿੱਚ ਡਿੱਗ ਪਿਆ। ਕਹਿਣ ਲੱਗਾ, ਸਤਿਗੁਰੂ ਜੇ ਕਿਰਪਾ ਕਰ ਲੱਗੇ ਉਹ ਦਾਤ ਮੇਰੀ ਝੋਲੀ ਵਿੱਚ ਵੀ ਪਾ ਦੇ ਜਿਹੜੀ ਦਾਤ ਮੇਰੀ ਘਰ ਵਾਲੀ ਨੂੰ ਤੇਰੇ ਘਰ ਵਿੱਚੋਂ ਮਿਲੀ ਹੋਈ। ਮੈਨੂੰ ਬਾਣੀ ਦੀ ਦਾਤ ਦੇ ਦੇ, ਸਿੱਖੀ ਦੀ ਦਾਤ ਦੇ ਦੇ, ਗੁਰੂ ਕੀ ਦੀਖਿਆ ਲਈ, ਨਾਮ ਦੀ ਦਾਤ ਲਈ। ਸਾਧ ਸੰਗਤ ਜਦੋਂ ਦੋਨੋਂ ਤੁਰ ਲੱਗੇ ਨੇ ਤੇ ਉਸ ਵਕਤ ਬੱਚੀ ਨੇ ਕਿਹਾ, ਦਾਤਾ ਜੇ ਸਾਨੂੰ ਸਿੱਖੀ ਦੀ ਦਾਤ ਦਿੱਤੀ ਆ ਤੇ ਇੱਕ ਰਹਿਮਤ ਕਰੀ, ਮੇਰੇ ਪਰਿਵਾਰ ਵਿੱਚੋਂ ਸਿੱਖੀ ਕਿਤੇ ਜਾਏ ਨਾ, ਤੂੰ ਕਿਰਪਾ ਕਰੀ ਮੇਰੀ ਅੰਸ਼ ਬੰਸ਼ ਵਿੱਚ ਵੀ ਸਿੱਖੀ ਦੀ ਦਾਤ ਦੇ ਦੇ। ਸਤਿਗੁਰੂ ਨੇ ਕਿਹਾ, ਬੱਚੀਏ ਤੇਰੇ ਘਰ ਅੰਦਰ ਜਿਹੜਾ ਪੈਦਾ ਹੋਵੇਗਾ ਉਸ ਬੱਚੇ ਨੂੰ ਮੈਂ ਦੇਖਣ ਆਵਾਂਗਾ, ਉਹ ਸਿੱਖੀ ਦਾ ਇੱਕ ਤੁਰਾ ਹੋਵੇਗਾ। ਕੰਮ ਕੀ ਕਰਦੇ ਨੇ? ਤਰਖਾਣਾ ਕੰਮ ਕਰਨਾ, ਲੱਕੜਾਂ ਵੱਢ ਕੇ ਲਿਆਉਣੀਆਂ, ਜੰਗਲ ਵਿੱਚੋਂ ਲੱਕੜਾਂ ਦਾ ਸਮਾਨ ਬਣਾ ਕੇ ਵੇਚਣਾ। ਜਦੋਂ ਭਾਈ ਸਾਧੂ ਘਰ ਚਲਾ ਗਿਆ, ਇੱਕ ਸਾਲ ਬਾਅਦ ਮਾਲਕ ਨੇ ਪੁੱਤਰ ਦੀ ਦਾਤ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਆਏ ਤੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਕਹਿੰਦੇ ਨੇ, ਧੀਏ ਤੇਰੇ ਪੁੱਤਰ ਦਾ ਤੇ ਰੂਪ ਹੀ ਬੜਾ ਸੋਹਣਾ ਤੇ ਮੇਰੇ ਸਤਿਗੁਰੂ ਨੇ ਉਸੇ ਦਿਨ ਇਹਦਾ ਨਾਮ ਰੱਖ ਦਿੱਤਾ ਸੀ ਭਾਈ ਰੂਪਾ। ਸਾਧ ਸੰਗਤ, ਭਾਈ ਸਾਧੂ ਤੇ ਭਾਈ ਰੂਪਾ ਦੋਨੋਂ ਪਿਓ ਪੁੱਤਰ ਅੱਤ ਤੇ ਸਿੱਖ ਹੋਏ ਨੇ, ਇੰਨੇ ਕੁ ਭਜਲੀਕ ਹੋਏ ਨੇ ਕਿ ਜਦੋਂ ਲੱਕੜਾਂ ਵੱਢਦਿਆਂ ਪਿਆਸ ਲੱਗੀ ਸੀ ਤੇ ਕਹਿੰਦੇ ਨੇ ਪਾਣੀ ਨੂੰ ਹੱਥ ਪਾਇਆ, ਪਾਣੀ ਅੱਤ ਦਾ ਠੰਡਾ ਤੇ ਪੁੱਤਰ ਦੇ ਮਨ ਵਿੱਚ ਆ ਗਿਆ, ਕਹਿੰਦਾ ਬਾਪੂ ਜਿਸ ਗੁਰੂ ਨੂੰ ਅਸੀਂ ਮੰਨਣੇ ਆ, ਅਸੀਂ ਗਰੀਬ ਆ, ਦੇਣ ਜੋਗੇ ਕੁਝ ਨਹੀਂ, ਲੱਕੜਾਂ ਵੱਢ ਕੇ ਗੁਜ਼ਾਰਾ ਕਰਨੇ ਆ, ਪਰ ਸਾਡੇ ਗਰੀਬਾਂ ਕੋਲ ਅੱਜ ਪਾਣੀ ਬੜਾ ਠੰਡਾ, ਜੇ ਕਿਤੇ ਮੀਰੀ ਪੀਰੀ ਦਾ ਦਾਤਾ ਅੱਜ ਆ ਜਾਏ ਤੇ ਕਿਰਪਾ ਕਰਕੇ ਆ ਠੰਡਾ ਜਲ ਛਕ ਲਵੇ ਤੇ ਪਤਾ ਨੀ ਕਿੰਨੀ ਕੁ ਕਿਰਪਾ ਸਾਡੇ ਤੇ ਹੋ ਜਾਏਗੀ। ਪੁੱਤਰ ਨੇ ਜਦੋਂ ਕਿਹਾ ਤੇ ਪਿਓ ਨੇ ਕਿਹਾ, ਬੱਚਿਆ ਗੁਰੂ ਕਈ ਕੋਹਾਂ ਦੂਰ ਏ, ਇੱਥੇ ਕਿਵੇਂ ਆ ਕੇ ਪਾਣੀ ਪੀਣਗੇ? ਤੇ ਪੁੱਤਰ ਨੇ ਇੱਕ ਗੱਲ ਕਹੀ ਸੀ, ਨਹੀਂ ਬਾਪੂ ਕਿਤੇ ਹਿਰਦੇ ਨਾਲ ਆਵਾਜ਼ ਤਾਂ ਮਾਰ, ਕਦੀ ਮੇਰੀ ਮਾਂ ਨੇ ਡੋਲੀ ਵਿੱਚ ਬੈਠਿਆਂ ਆਵਾਜ਼ ਦਿੱਤੀ ਸੀ ਤੇ ਗੁਰੂ ਉਹਦੀ ਆਵਾਜ਼ ਨੂੰ ਸੁਣ ਲਈ ਖਲੋ ਗਿਆ ਸੀ ਤੇ ਮੈਂ ਉਸੇ ਮਾਂ ਦਾ ਪੁੱਤਰ ਹਾਂ, ਜੇ ਭਾਵਨਾ ਨਾਲ ਅੱਜ ਆਵਾਜ਼ ਮਾਰਾਂਗਾ ਤੇ ਮੇਰਾ ਸਤਿਗੁਰੂ ਕਿਰਪਾ ਕਰਕੇ ਜ਼ਰੂਰ ਜਲ ਛਕਣ ਆਵੇਗਾ। ਸਾਧ ਸੰਗਤ ਅਰਦਾਸ ਕਰਕੇ ਬੈਠ ਗਏ। ਗੁਰੂ ਹਰਗੋਬਿੰਦ ਸਾਹਿਬ, ਤੁਸੀਂ ਆਓ, ਆ ਕੇ ਜਲ ਛਕੋ, ਬਾਅਦ ਵਿੱਚ ਅਸੀਂ ਮੂੰਹ ਨੂੰ ਲਾਣਾ। ਕਮਾਲ ਦੀ ਖੇਡ ਵਾਪਰੀ, ਮੇਰੇ ਗੁਰੂ ਹਰਗੋਬਿੰਦ ਸਾਹਿਬ ਦੀ ਇੰਤਜ਼ਾਰ ਕਰਦੇ ਰਹੇ। ਪਿਆਸ ਨੇ ਇੰਨਾ ਕੁ ਵਿਆਕੁਲ ਕੀਤਾ, ਦੋਨਾਂ ਪਿਓ ਪੁੱਤਰਾਂ ਦੇ ਬੁੱਲ ਸੁੱਕ ਗਏ, ਜੀਭ ਸੁੱਕ ਗਈ, ਬਸ ਇੱਕੋ ਆਵਾਜ਼ ਮੂੰਹ ਵਿੱਚੋਂ ਨਿਕਲੇ, ਸਤਿਗੁਰੂ ਆ ਕੇ ਜਲ ਛਕ। ਬਸ ਇੱਕੋ ਧੁਨੀ ਨਿਕਲੇ ਗੁਰੂ ਗੁਰੂ ਦੀ। ਜਦੋਂ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਏ ਤੇ ਸਾਡਾ ਇਤਿਹਾਸ ਦੱਸਦਾ, ਓਨੀ ਦੇਰ ਨੂੰ ਘੋੜੇ ਤੇ ਚੜੇ ਮੇਰੇ ਗੁਰਦੇਵ ਆ ਗਏ ਨੇ, ਪਸੀਨੇ ਨਾਲ ਸਾਰਾ ਤਨ ਭਿੱਜਾ ਤੇ ਘੋੜੇ ਤੋਂ ਥੱਲੇ ਉਤਰੇ, ਭਾਈ ਰੂਪੇ ਦਾ ਸਿਰ ਚੁੱਕ ਕੇ ਆਪਣੀ ਝੋਲੀ ਵਿੱਚ ਪਾਇਆ, ਉਹਦੇ ਚਿਹਰੇ ਨੂੰ ਆਪਣੇ ਰੁਮਾਲ ਨਾਲ ਪੂੰਝਿਆ। ਕਹਿਣ ਲੱਗੇ, ਪੁੱਤਰ ਰੂਪੇ ਉੱਠ, ਅੱਖਾਂ ਤਾਂ ਖੋਲ, ਮੈਨੂੰ ਆਵਾਜ਼ ਦੇ ਕੇ ਕਹਿੰਦਾ ਸੀ ਜਲ ਛਕ ਲਓ, ਹੁਣ ਮੈਂ ਜਲ ਛਕਣ ਆਇਆ, ਤੂੰ ਆਪਣੇ ਹੱਥਾਂ ਨਾਲ ਮੈਨੂੰ ਪਾਣੀ ਦਾ ਘੁੱਟ ਤੇ ਪਿਲਾ ਦੇ। ਜਦੋਂ ਨੇਤਰ ਖੋਲੇ, ਗੁਰੂ ਕੇ ਦੀਦਾਰ ਕੀਤੇ ਤੇ ਹਿਰਦਾ ਗਦ ਗਦ ਹੋ ਗਿਆ, ਸਤਿਗੁਰੂ ਕੇ ਚਰਨ ਪਰਸੇ ਮੱਥਾ ਟੇਕਿਆ ਤੇ ਕਹਿਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰ, ਅਰਦਾਸ ਕੀਤੀ ਸੀ ਜਲ ਤੁਸੀਂ ਛਕੋ। ਤੇ ਸਾਹਿਬ ਕਹਿਣ ਲੱਗੇ, ਰੁਪਿਆ ਮੈਂ ਬਾਅਦ ਵੀ ਛਕਾਂਗਾ, ਚਿੱਤ ਕਰਦਾ ਸਿੱਖਾ, ਪਹਿਲਾਂ ਮੈਂ ਤੈਨੂੰ ਆਪਣੇ ਹੱਥ ਨਾਲ ਤੈਨੂੰ ਛਕਾਵਾਂ। ਸਤਿਗੁਰੂ ਪਾਣੀ ਪਾਇਆ ਤੇ ਕਹਿਣ ਲੱਗੇ, ਰੁਪਿਆ ਪਹਿਲਾਂ ਤੂੰ ਧਿਆਨ ਰੱਖਣਾ ਸਿੱਖ ਦੇ ਅੰਦਰ ਦੀ ਭਾਵਨਾ ਕੀ ਹੋ ਜਾਈਏ। ਰੂਪਾ ਕਹਿੰਦਾ ਨਹੀਂ ਸਤਿਗੁਰੂ ਪਹਿਲਾਂ ਤੂੰ। ਕਹਿਣ ਲੱਗੇ, ਇੱਕੋ ਦਮ ਦਵੱਲੀ ਆਵਾਜ਼ ਆਉਣ ਲੱਗੀ, ਤੂੰ 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 ਤੂੰ, ਪਤਾ ਨੀ ਉਸ ਤੂੰ ਤੂੰ ਦੀ ਧੁਨ ਨੇ ਕਿੰਨਾ ਕੁ ਆਨੰਦ ਦੇ ਦਿੱਤਾ, ਕਿੰਨਾ ਚਿਰ ਕੇਵਲ ਤੂੰ ਤੂੰ ਦੀ ਆਵਾਜ਼ ਗੁਰੂ ਤੇ ਸਿੱਖ ਵੱਲੋਂ ਆਉਂਦੀ ਰਹੀ। ਹਉਮੈ ਮਿਟ ਗਈ, ਪਰਦੇ ਟੁੱਟ ਗਏ, ਹੰਕਾਰ ਦੇ ਪਰਦੇ ਬਿਣਸ ਗਏ, ਕੇਵਲ ਤੂੰ ਤੂੰ ਦੀ ਆਵਾਜ਼ ਆਈ ਤੇ ਤੂੰ ਦੀ ਆਵਾਜ਼ ਉਸ ਹਿਰਦੇ ਵਿੱਚ ਆਉਂਦੀ ਏ ਜਿੱਥੋਂ ਮੈਂ ਸਦਾ ਲਈ ਅਲੋਪ ਹੋ ਜਾਵੇ। ਤਾਂ ਹੀ ਗੁਰਦੇਵ ਬਾਣੀ ਵਿੱਚ ਕਹਿੰਦੇ ਨੇ, कबीर तू तू करता तू हुआ, मुझ में रहा न हूँ। जब आपा पर का मिट गया जत देखूं तत तू। ताई बाणी विच हजूर केंद ने पलिया, जब हम होते तब तू नहीं, अब तू ही मैं नहीं। जदो दाता मैं मिट जाए उदो केवल तू दी आवाज निकलदी है, ते जदो तू अंदरों शुरू हो जाए उदो मेरा बाबा कहिंदा है। फिर सिख कहिंदा कबीर मेरा मुझ में किछ नहीं, जो किछ है सो तेरा, तेरा तुझको सौंपते क्या लाग है मेरा। उदो तू तू दी आवाज आउंदी रही। सतगुरु नू जल छकाया ते उथे गुरदेव ने जदो तुर लगे ना नाल, ते रूपे ने हाथ जोड़ के क्या सतगुरु तरखाना काम करने हैं। लोग कहिंदे ने अद्धी कौड़ी दे तरखान ने, सतगुरु काम तरखाना करने हैं। लोग शूदर कहिंदे ने नीच कहिंदे ने, ते मेरे धन गुरु हरगोबिंद साहब जी ने अपनी पोशाक दे दिती। कहन लगे भाई रूपिया आ ले मेरी पोशाक, अज तो बाद जिस तरह मेरे पुत्रां दा अदब हुंदा है चेते रखी, गुरु नानक दे घर विच तेरा अदब भी मेरे पुत्रां दी तरह होवे। किथे जीवन नीवा किथे लोक नीच कहन, सतगुरु ने पोशाक दिती ते कहन लगा दाता मैं पानी नहीं। ते गुरु हरगोबिंद साहब कहन लगे रूपिया सांभ के रख लै, कदी समा आवेगा तेरे तो फिर आके पोशाक मंगांगे। दसवें जामे विच मेरा गुरु ओना दे कोल गया, ते लोक कहन ए शूदर ने पिंड विचो बाहर कढ़न लई तैयार हो गए। ते मेरे सतगुरु ने एनी कृपा कीती, केवल नाम नहीं केवल ओना दी भावना नू भाग नहीं लाया, अपने हथां दे नाल मोड़ी गड्डी। कहन लगे रूपिया जेड़े तेनू पिंड विचो कढ़ दे ने, ले जा मैं अज तो बाद तेरे नां ते पिंड वसाया। उस तो बाद पिंड बनिया पंजाब दी धरती ते रूपे के। सतगुरु ने आप उस शहर नू वसाया, उस पिंड नू वसाया ते अपने बराबर बिठा के अदब दिता। मेरे कहण तो मुराद भाई साहब पढ़ रहे सन, दाता तू चंदन ने असी अरेंडा, पर जदों तेरे चरणा नाल जुड़ जाइए तू दातिया नीविया तो उचिया कर देना। गुरु नानक साहब ने ताई ता बचन कीता, जदो पुछना सतगुरु कदी तू मरदाने दे घर बैंदे हो, कदी लालो दी कुली विच बैंदे हो, ओ ता नीच ने। पर बाबा जी दी बाणी ने कहना नीचा अंदर नीच जात, नीची हूं अत नीच, नानक तिनका संग साथ, वड्या शो क्या रीस, जिथे नीच संभालियन तिथे नदर तेरी बख्शीश। ताई गुरदेव बाणी विच गुरु रामदास कहिंदे ने सिखो कोई भी बाणी पढ़ के देखो, नाम नाल अज ही जुड़ के देखो, नाम विच ताकत है बाणी भी ताकत है। कई बारी मैं अर्ज करना हुन्ना असीं पुछने आ शब्द सानू किथे को लै जाएगा। स्याणे विद्वान कहिंदे ने एक पंछीए हुमा जिहड़ा आसमान विच तुरदा, सतगुरु ने जफरनामे विच भी इहदा जिक्र कीता है। कहिंदे ने जिहदे सिर तों हुमा पंछी लग जाए ना ओ सम्राट बनता है जां ओ धर्मात्मा बनता है, एक विचार है। ते दूसरी गल पता है ए वे उस हुमा दे खंभ नाल तीर नू बन के चलाओ, ते उंज इकला तीर चलाओ कोई एक को दो को चार को ते जाके डिगेगा। जदों ओदे खंभ नाल बन के तीर नू चलाइए ना ते जिथे ओ पंछी हुंदा है ध्यान रखना ओ खंभ तीर नू उस पंछी तक लै जांदा है, जिथों ओ पंछ खंभ आया तीर नू उथे लै जांदा है। ते गुरमुख प्यारे कहिंदे ने ए शब्द जेड़ा है ना ए रब दे घरों आया सुरत तीर है, जिवे हुमा पंछी दे खंभ नाल बन्या होया तीर हुमा तक तीर नू लै जांदा है। ए बाणी धुर तों आई है, जदों तू अपनी सुरत नू बाणी दे शब्द भी जोड़ेगा ते इस बाणी विच इन्नी ताकत है जिस वाहिगुरु दे घरों बाणी आई उस घर तक सानू लिजा सकदी, इहदे भी ताकत है। तां ही हजूर ने बाणी विच कहा कहन लगे धुर की बाणी आई तिन सगली चिंत मिटाई। कह लगे बाणी विच बड़ी ताकत ही अंदर रब प्रगट कर दीए, कोई जुड़ के ता देखे बाणी दे नाल। हजूर बाणी विच कहिंदे ने पूरा थाट बनाया पूरा है, वेखो एक समाना इस परपंच में साचे नाम की वडियाई, मत को धरो घुमाना सतगुर की जिसनू मत आवे सो सतगुर माहे समाना, ए बाणी जो जियो जाने तिस अंतर रवे। हर नामा ओदे अंदर नाम दा प्रवाह चल पैंदा है। ਇਹ ਠੀਕ ਹੈ ਆਪਾਂ ਮੱਥਾ ਟੇਕਨੇ ਆ ਪਰਕਰਮਾ ਕਰਨੇ ਆ ਲੰਗਰ ਕਰਾ ਦਿੱਤਾ ਬੜੇ ਚੰਗੇ ਗੁਣ ਨੇ ਪਰ ਮੈਂ ਅਰਜ਼ ਕਰਾਂ ਜਦੋਂ ਸਹਿਜ ਪਾਠ ਆਪਾਂ ਕਰਾਂਗੇ ਦੇਖੋ ਗੁਰੂ ਕੀ ਕਿਰਪਾ ਨਾਲ ਵਾਪਰੇਗੀ ਜਿਉਂ ਜਿਉਂ ਬਾਣੀ ਦੇ ਨੇੜੇ ਹੋਵਾਂਗੇ ਤਿਉਂ ਤਿਉਂ ਬਾਣੀ ਅੰਦਰ ਨੂੰ ਧੋ ਕੇ ਬਿਲਕੁਲ ਪਵਿੱਤਰ ਕਰ ਦੇਵੇਗੀ ਮੈਂ ਅਰਜ਼ ਕਰ ਰਿਹਾ ਕੋਈ ਨੀਵੀਂ ਜਾਤ ਵਾਲਾ ਹੋਵੇ ਕੋਈ ਉੱਚੀ ਜਾਤ ਵਾਲਾ ਹੋਵੇ ਕਦੀ ਗੁਰੂ ਕੀ ਬਾਣੀ ਦੇ ਨਾਲ ਜੁੜੇ ਤਾਂ ਸਹੀ ਦੇਖੋ ਉਹਦੇ ਤੇ ਮੇਰਾ ਮਾਲਕ ਕਿੰਨੀ ਕੁ ਕਿਰਪਾ ਕਰਦਾ ਗੁਰੂ ਰਾਮਦਾਸ ਜੀ ਨੇ ਤਾਂ ਹੀ ਅੰਮ੍ਰਿਤਮਈ ਬਾਣੀ ਵਿਚ ਕਿਹਾ ਕਹਿਣ ਲੱਗੇ ਪਾਰਿਓ ਦੇਖੋ ਨੀਵੀਂ ਜਾਤ ਵਾਲਾ ਰਵਿਦਾਸ ਸੀ ਉਹਨੇ ਨਾਮ ਜਪਿਆ ਤੇ ਇੰਨਾ ਕੁ ਉੱਚਾ ਹੋ ਗਿਆ ਅੱਜ ਮੈਂ ਉਦਨ ਵੀ ਅਰਜ਼ ਕੀਤੀ ਸੀ ਰਵਿਦਾਸ ਜੀ ਦੇ ਸ਼ਬਦ ਨੂੰ ਗੁਰੂ ਨਾਨਕ ਜੀ ਦੇ ਸ਼ਬਦ ਦੇ ਬਰਾਬਰ ਨਮਸਕਾਰ ਹੁੰਦੀ ਏ ਕਹਿਣ ਲੱਗੇ ਨਾਮ ਦੇਵ ਨੂੰ ਮੰਦਰ ਵਿਚੋਂ ਧੱਕੇ ਪਏ ਨਾਮ ਨਾਲ ਜੁੜਿਆ ਰੱਬ ਨੇ ਮੰਦਰ ਦਾ ਮੂੰਹ ਘੁਮਾ ਦਿੱਤਾ ਬਿਦਰ ਦਾਸੀ ਦਾ ਪੁੱਤਰ ਸੀ ਜਦੋਂ ਭਾਵਨਾ ਬਣੀ ਤੇ ਕ੍ਰਿਸ਼ਨ ਦਰਯੋਧਨ ਵਰਗਿਆਂ ਦੇ ਘਰ ਨੂੰ ਛੱਡ ਕੇ ਬਿਦਰ ਦੇ ਘਰ ਅੰਦਰ ਆ ਗਿਆ ਜੇ ਇਨ੍ਹਾਂ ਨੀਵੀਂ ਜਾਤ ਵਾਲਿਆਂ ਨੂੰ ਰੱਬ ਨਾਲ ਜੁੜਨ ਨਾਲ ਇੰਨੀ ਕਿਰਪਾ ਮਿਲਦੀ ਏ ਤੇ ਮੇਰੇ ਮਨਾ ਤੂੰ ਕਿਉਂ ਨੀ ਨਾਮ ਨਾਲ ਜੁੜ ਜਾਂਦਾ ਸਾਹਿਬ ਨੇ ਕਿਹਾ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਜਿਸ ਘਰ ਆਏ ਰਵਿਦਾਸ ਚਮਾਰ ਉਸਤਤ ਕਰੈ ਹਰ ਕੀਰਤ ਨਿਮਖ ਇਕ ਗਾਏ ਪਤਿਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਗ ਆਏ ਕਹਿਣ ਲੱਗੇ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਛੀਪਾ ਕਹਿ ਬੁਲਾਏ ਖੱਤਰੀ ਬ੍ਰਾਹਮਣ ਪਿੱਛ ਦੇ ਛੋਡੇ ਹਰ ਨਾਮ ਦਿਓ ਲਿਆ ਮੁਖ ਲਾਏ ਮੇਰੇ ਵਾਹਿਗੁਰੂ ਨੇ ਉਹਨੂੰ ਆਪਣੇ ਚਰਨਾਂ ਨਾਲ ਜੋੜ ਲਿਆ ਤੇ ਕਿਵੇਂ ਨੀਵਿਆਂ ਤੋਂ ਉੱਚੇ ਹੁੰਦੇ ਨੇ ਸਤਿਗੁਰੂ ਨੇ ਬਾਣੀ ਵਿਚ ਉਦਾਹਰਨਾਂ ਦਿੱਤੀਆਂ ਨੇ ਕਹਿਣ ਲੱਗੇ ਰੱਬ ਦੇ ਸੰਤ ਜਣੋ ਉਸ ਨਾਮ ਦੀ ਵਡਿਆਈ ਤੱਕੋ ਕਿੰਨੀ ਕੁ ਦਾਤਾ ਜੀ ਤੇ ਗੁਰੂ ਰਾਮਦਾਸ ਕਹਿੰਦੇ ਆਪਾਂ ਧਰਤੀ ਤੇ ਤੁਰਨੇ ਆ ਜ਼ਮੀਨ ਸਭ ਤੋਂ ਨੀਵੀਂ ਏ ਧਰਤੀ ਨੀਵੀਂ ਏ ਇਹਦੇ ਤੇ ਹਰ ਕੋਈ ਤੁਰਦਾ ਕਹਿੰਦੇ ਇੱਕ ਦਿਨ ਐਸਾ ਆਉਂਦਾ ਜਿਹੜਾ ਬੰਦਾ ਧਰਤੀ ਦੇ ਉੱਪਰ ਤੁਰਦਾ ਉਹ ਧਰਤੀ ਤੋਂ ਥੱਲੇ ਚਲਾ ਜਾਂਦਾ ਤੇ ਮਰਨ ਤੋਂ ਬਾਅਦ ਮਿੱਟੀ ਉਹਦੇ ਤਨ ਦੇ ਉੱਪਰ ਆ ਜਾਂਦੀ ਏ ਦੇਖ ਸੱਜਣਾ ਜਿਵੇਂ ਧਰਤੀ ਪੈਰਾਂ ਥੱਲਿਓ ਰੱਬ ਉਹਨੂੰ ਉੱਤੇ ਲਿਆ ਦਿੰਦਾ ਇਸੇ ਤਰ੍ਹਾਂ ਜਿਹੜਾ ਹਰ ਇੱਕ ਦੇ ਪੈਰਾਂ ਦੀਆਂ ਠੋਕਰਾਂ ਖਾਂਦਾ ਜਦੋਂ ਨਾਮ ਨਾਲ ਜੁੜਦਾ ਰੱਬ ਉਹਨੂੰ ਵੀ ਧਰਤੀ ਦੀ ਤਰ੍ਹਾਂ ਮਾਣ ਦੇ ਦਿੰਦਾ ਸਾਹਿਬ ਕਹਿੰਦੇ ਹਰ ਕੀ ਵਡਿਆਈ ਦੇਖੋ ਸੰਤੋ ਹਰ ਨੀ ਮਾਣਿਆ ਮਾਣ ਦਿਵਾਏ ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ ਤਿਉਂ ਨਾਨਕ ਸਾਧ ਜਣਾ ਆਣ ਜਗਤ ਸਭ ਪੈਰੀ ਪਾਏ ਜਿਵੇਂ ਧਰਤੀ ਪੈਰਾਂ ਤੋਂ ਉੱਤੇ ਆ ਜਾਂਦੀ ਏ ਉਸੇ ਤਰ੍ਹਾਂ ਮੇਰਾ ਵਾਹਿਗੁਰੂ ਆਪਣੇ ਸੰਤ ਜਣਾ ਨੂੰ ਜਪਣ ਵਾਲੇ ਗੁਰਮੁਖਾਂ ਨੂੰ ਸਾਧ ਸੰਗਤ ਜੀ ਅਦਬ ਤੇ ਇੱਜ਼ਤ ਦਵਾ ਦਿੰਦਾ ਖੈਰ ਮੈਂ ਅਰਜ਼ ਆਰੰਭ ਕੀਤੀ ਸੀ ਗੁਰਦੇਵ ਕਹਿੰਦੇ ਨੇ ਨਾਮ ਨਾਲ ਜੁੜਿਆ ਮੇਰੇ ਦਾਤਾ ਤੂੰ ਚੰਦਨ ਏ ਅਸੀਂ ਅਰਿੰਡਾਂ ਜਦੋਂ ਤੇਰੀ ਸੰਗਤ ਕੀਤੀ ਤੇ ਸਾਡੇ ਵਿਚ ਵੀ ਮਹਿਕ ਆਉਣ ਲੱਗ ਪਈ ਆਓ ਗੁਰੂ ਕਿਰਪਾ ਕਰੇ ਆਪਾਂ ਵੀ ਗੁਰਦੇਵ ਦੇ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰ ਲਈਏ ਸੰਗਤ ਤੇ ਬਾਣੀ ਨਾਲ ਜੁੜੀਏ ਅੱਜ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬੋਲਦੀਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।